ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਪਾਵਨ ਭਗਤ ਬਾਣੀ ਗੌੜੀ ਰਾਗ ਦੇ ਵਿੱਚ 329 ਅੰਗ ਅਤੇ 33ਵਾਂ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਹਨ। ਜਿਸ ਪ੍ਰਕਾਰ ਭਗਤ ਜੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਰਾਮ ਨਾਮ ਦਾ ਉਪਦੇਸ਼ ਦਿੰਦੇ ਸੋ ਸ਼ਰਵਣ ਕਰਦੇ ਸਨ ਸਾਰੇ ਜੀਵ ਉਪਦੇਸ਼, ਇਸ ਤਰ੍ਹਾਂ ਉਹ ਸਤਿਗੁਰੂ ਮਹਾਰਾਜ ਆਪਾਂ ਨੂੰ ਵੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਦੱਸੀ ਜਾਂਦੀ ਹੈ ਕਿਉਂਕਿ ਕਾਸ਼ੀ ਦੇ ਵਿੱਚ ਇੱਕ ਥਾਂ 'ਤੇ ਕਬੀਰ ਜੀ ਦਾ ਸੋਹਣਾ ਜੋ ਘਰ ਬਣਿਆ ਹੋਇਆ ਸੀ, ਝੌਂਪੜੀ ਆਦਿਕ ਹੀ ਸੀ ਬਸ, ਪੁਰਾਣੇ ਸਮਿਆਂ ਦੇ ਵਿੱਚ ਸੋਹਣੇ ਪਰੋਲੇ ਆਦਿਕ ਪੋਚੇ ਲਾ ਕੇ ਲਿਸ਼ਕਾ ਕੇ ਰੱਖਣੇ ਘਰ। ਕੁਦਰਤੀ ਗੱਲ ਹੈ ਕਿ ਉਹਦੇ ਨੇੜੇ ਹੀ ਇੱਕ ਘਰ ਸੀ ਜਿੱਥੇ ਮਾੜੇ ਕਰਮਾਂ ਵਾਲੀ ਇੱਕ ਬੇਸਵਾ ਰਹਿੰਦੀ ਸੀ। ਕਬੀਰ ਜੀ ਦੇ ਘਰ ਅੱਠੇ ਪਹਿਰ ਸਤਸੰਗਤ ਹੁੰਦੀ, ਢੋਲਕੀਆਂ ਛੈਣੇ ਇਹੋ ਜਿਹੇ ਸਾਜ ਵੱਜਦੇ, ਹਰੀ ਕੀਰਤਨ ਹੁੰਦਾ। ਉੱਧਰ ਦੂਜੇ ਪਾਸੇ ਸੀ ਬੇਸਵਾ ਦੇ ਕੋਲ ਗਲਤ ਕਿਸਮ ਦੇ ਬੰਦੇ ਆਉਂਦੇ, ਨਾਸਤਕ ਲੋਕ। ਮਹਾਰਾਜ ਨੇ ਜਿਵੇਂ ਬਚਨ ਕੀਤਾ, ਦੁਰਮਤ ਭਾਗਹੀਨ ਮਤ ਫੀਕੇ, ਨਾਮ ਸੁਣਤ ਆਵੈ ਮਨ ਰੋਹੈ, ਕਊਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ, ਨਾਮ ਸੁਣਤ ਜਨ ਵਿਛੂਐ ਡਸਾਨਾ। ਜਦੋਂ ਕੰਨਾਂ ਦੇ ਵਿੱਚ ਕੀਰਤਨ ਦੀ ਆਵਾਜ਼ ਪੈਣੀ, ਸਾਜਾਂ ਦੀ ਆਵਾਜ਼ ਪੈਣੀ, ਤਾਂ ਉਹਨਾਂ ਨੂੰ ਬਹੁਤ ਇਸ ਗੱਲ ਦੀ ਤਕਲੀਫ ਹੋਣੀ ਵੀ ਇਹ ਕਿੱਥੇ ਰੌਲਾ ਜਿਹਾ ਪਾਉਣ ਵਾਲੇ ਲੱਗੇ ਹੋਏ ਨੇ। ਹੁਣ ਬੇਸਵਾ ਦੇ ਪ੍ਰੇਮੀ ਇਹ ਗੱਲ ਸਹਾਰ ਨਾ ਸਕੇ, ਸੋ ਉਹਨਾਂ ਨੇ ਇੱਕ ਦਿਨ ਸ਼ਰਾਬ ਪੀ ਕੇ ਰੌਲਾ ਰੱਪਾ ਜਿਹਾ ਪਾਉਂਦਿਆਂ ਹੋਇਆਂ ਤੇਲ ਪਾ ਕੇ ਕਬੀਰ ਜੀ ਦੀ ਝੌਂਪੜੀ ਨੂੰ ਅੱਗ ਲਾ ਤੀ। ਬੜੀ ਉੱਚੀ ਲੱਤਾਂ ਭਾਂਬੜ ਨਿਕਲਣ ਲੱਗੇ ਅਸਮਾਨ ਤੱਕ। ਸੋ ਕਬੀਰ ਜੀ ਦੇ ਨਾਲ ਦੇ ਸਤਸੰਗੀਆਂ ਨੂੰ ਪਤਾ ਲੱਗਿਆ ਬਹੁਤ ਰੌਲਾ ਪਿਆ, ਅੱਗ ਬੁਝਾਉਣ ਦਾ ਬੜਾ ਯਤਨ ਕਰਨ ਲੱਗੇ। ਅੱਗ ਵਿੱਚ ਘਿਰਿਆ ਹੋਇਆ ਸਾਰਾ ਘਰ ਜਲ ਰਿਹਾ ਸੀ। ਸੋ ਕਬੀਰ ਜੀ ਕੋਲ ਆ ਕੇ ਬੇਨਤੀ ਕੀਤੀ, ਕੋਈ ਉਪਾਅ ਕਰੋ। ਉਸ ਵੇਲੇ ਕਬੀਰ ਜੀ ਨੇ ਕਿਹਾ, ਤੁਸੀਂ ਡਰੋ ਨਾ, ਦੇਖੋ ਅੱਗ ਪਰਮਾਤਮਾ ਦੇ ਹੁਕਮ 'ਚ ਹੀ ਹੁੰਦੀ ਹੈ, ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੈ ਕੋਈ ਚੀਜ਼, ਤੁਸੀਂ ਸਿਰਫ ਰਾਮ ਨਾਮ ਜਪੋ ਬਸ। ਬਸ ਉਹ ਸਾਰੇ ਪ੍ਰੇਮੀ ਬਚਨ ਮੰਨ ਕੇ ਰਾਮ ਰਾਮ ਜਪਣ ਲੱਗੇ। ਇੰਨੇ ਨੂੰ ਹਨੇਰੀ ਆਈ, ਝੱਖੜ ਜਿਹਾ ਖਾਸਾ ਆ ਗਿਆ। ਉਹ ਜਿਹੜੀ ਉੱਪਰ ਉੱਪਰ ਸੀ ਫੂਸ ਜਿਹਾ ਜਿਹਨੂੰ ਅੱਗ ਲੱਗੀ ਹੋਈ ਸੀ, ਉਹ ਹੋਰ ਥੋੜ੍ਹਾ ਜਿਹਾ ਤੇਜ਼ ਹੋਈ ਪਹਿਲਾਂ ਤਾਂ। ਕਬੀਰ ਜੀ ਕਹਿਣ ਲੱਗੇ, ਕੋਈ ਨਹੀਂ ਹੌਂਸਲਾ ਨਾ ਛੱਡੋ, ਜਾਂ ਪਰਮਾਤਮਾ ਹੈ, ਤੁਸੀਂ ਰਾਮ ਰਾਮ ਜਪੀ ਚਲੋ, ਆਪੇ ਕਿਰਪਾ ਹੋ ਜਾਣੀ ਹੈ। ਸੋ ਉਸ ਵਕਤ ਸਾਰੇ ਜਣੇ ਮਿਲ ਕੇ ਰਾਮ ਦਾ ਨਾਮ ਉਚਾਰਨ ਲੱਗੇ। ਉਹ ਹਨੇਰੀ ਪੁੱਠੀ ਚੱਲ ਪਈ ਜਿੱਧਰ ਬੇਸਵਾ ਦਾ ਘਰ ਸੀ। ਕਬੀਰ ਜੀ ਦੇ ਮਕਾਨ ਤੋਂ ਅੱਗ ਬੁੱਝ ਕੇ ਉਹ ਜਿੰਨੇ ਫੂਸ ਨੂੰ ਅੱਗ ਲੱਗੀ ਹੋਈ ਸੀ ਉਹ ਸਾਰਾ ਉੱਡ ਕੇ ਬੇਸਵਾ ਦੇ ਮਕਾਨ ਨੂੰ ਜਾ ਲੱਗੀ। ਉਹ ਘਬਰਾਈ ਭੱਜੀ, ਨਾਲ ਦੇ ਉਹਦੇ ਦੌੜ ਗਏ ਉੱਥੋਂ। ਉਹਨੇ ਦੇਖਿਆ ਮੇਰਾ ਤਾਂ ਘਰ ਸੜ ਜਾਵੇਗਾ, ਨਾਲ ਦੇ ਭੱਜ ਗਏ। ਉਹ ਕਬੀਰ ਜੀ ਕੋਲ ਆਈ, ਕਬੀਰ ਜੀ ਮੇਰਾ ਘਰ ਨੂੰ ਅੱਗ ਲੱਗ ਗਈ, ਤੁਸੀਂ ਆ ਸੰਗਤ ਨੂੰ ਕਹਿ ਕੇ ਪਾਣੀ ਦਾ ਛਿੱਟਾ ਮਰਵਾਓ, ਪਾਣੀ ਸਿੱਟੋ, ਅੱਗ ਬੁੱਝ ਜਾਵੇ। ਕਬੀਰ ਜੀ ਕਹਿਣ ਲੱਗੇ, ਭਲੀਏ ਲੋਕੇ, ਜੇ ਮੇਰਾ ਤਾਂ ਤੇਰਾ ਕੋਈ ਹੱਥ ਨਹੀਂ ਹੈ। ਸੋ ਉਸ ਵਕਤ ਕਬੀਰ ਜੀ ਨੇ ਖੁੱਲ੍ਹੇ ਬਚਨ ਕੀਤੇ, ਕਹਿੰਦੇ ਇਹ ਤਾਂ ਯਾਰਾਂ ਯਾਰਾਂ ਦਾ ਮੁਕਾਬਲਾ ਹੈ, ਤੇਰੇ ਯਾਰਾਂ ਨੇ ਮੇਰੇ ਘਰ ਨੂੰ ਅੱਗ ਲਾ ਤੀ, ਮੈਂ ਆਪਣੇ ਯਾਰ ਦਾ ਨਾਮ ਜਪਿਆ, ਉਹਨੇ ਮੇਰੇ ਯਾਰ ਨੇ ਮੇਰੇ ਮਕਾਨ ਦੀ ਅੱਗ ਬੁਝਾ ਤੀ, ਬਸ ਇਹ 'ਚ ਫੈਸਲਾ ਹੁਣ ਮੈਂ ਨਹੀਂ ਕਰ ਸਕਦਾ। ਇਸ ਤਰ੍ਹਾਂ ਇਹ ਸਾਰਾ ਸ਼ਬਦ ਇਸ ਉਥਾਨਕਾ 'ਤੇ ਹੈ। ਸੋ ਕਬੀਰ ਜੀ ਨੇ ਉਚਾਰਨ ਕੀਤਾ, ਜਿਵੇਂ ਗੌੜੀ ਕਬੀਰ ਜੀ ਉਚਾਰਨ ਕੀਤਾ ਪਾਵਨ ਸ਼ਬਦ, ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾ ਰਾਖੈ ਕਵਨਾ। ਉਹ ਪਰਮੇਸ਼ੁਰ ਆਪ ਹੀ ਅਗਨੀ ਦੇਵਤਾ ਹੈ ਅਤੇ ਆਪ ਹੀ ਪਵਨ ਦੇਵਤਾ ਰੂਪ ਹੋ ਕੇ ਵਰਤ ਹੈ। ਜੇ ਉਹ ਖਸਮ ਪਾਪ ਪਰਮਾਤਮਾ ਆਪ ਹੀ ਸਾੜਨਾ ਚਾਹੇ ਫਿਰ ਕੌਣ ਰੱਖ ਸਕਦਾ। ਇਹ ਬਹੁਤ ਯਥਾਰਥ ਬਚਨ ਹੈ ਕਬੀਰ ਜੀ ਦਾ। ਜਿਵੇਂ ਕਿਸੇ ਅਭਿਆਸੀ ਨਾਮ ਜਪਣ ਵਾਲੇ ਰੱਬ ਦੇ ਪਿਆਰੇ ਗੁਰਸਿੱਖ ਨੇ ਘਰ ਦਾ ਕੂੜਾ ਕਰਕਟ ਜਿਹਾ ਇਕੱਠਾ ਕਰਕੇ ਇੱਕ ਖੂੰਜੇ 'ਚ ਅੱਗ ਲਾ ਤੀ ਵੀ ਚਲੋ ਕੂੜਾ ਸਾੜ ਦਿੰਦੇ ਹਾਂ, ਅਚਾਨਕ ਹਨੇਰੀ ਆ ਗਈ। ਪ੍ਰੇਮੀ ਘਬਰਾ ਗਏ ਵੀ ਹਨੇਰੀ ਨਾਲ ਕਿਤੇ ਘਰ ਨੂੰ ਨਾ ਅੱਗ ਲੱਗ ਜੇ। ਸਾਧ ਸੰਗਤ ਇਹ ਹੰਤਰੀਵ ਚੀਜ਼ਾਂ ਹੁੰਦੀਆਂ ਨੇ। ਉਸ ਵਕਤ ਅਗਨੀ ਦੇਵਤਾ ਉੱਥੇ ਪ੍ਰਗਟ ਹੋ ਗਿਆ ਸਾਹਮਣੇ, ਕਹਿੰਦਾ ਨਹੀਂ ਲੱਗੇਗੀ, ਘਬਰਾਓ ਨਾ, ਮੈਂ ਵੀ ਹੁਕਮ ਵਿੱਚ ਹਾਂ। ਇੰਨਾ ਕਹਿ ਕੇ ਅਲੋਪ ਹੋ ਗਿਆ। ਹੁਣ ਕਬੀਰ ਜੀ ਨੂੰ ਤਾਂ ਉਹ ਸਾਰਾ ਨਜ਼ਾਰਾ ਪ੍ਰਤੱਖ ਹੀ ਨਜ਼ਰ ਆ ਰਿਹਾ ਕਿ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਛ ਹੈ। ਆਰਾਮ ਜਪਤ ਤਨ ਜਰ ਕੀ ਨਾ ਜਾਏ, ਆਰਾਮ ਨਾਮ ਚਿੱਤ ਰਹਿਆ ਸਮਾਏ ਰਹਾਓ। ਹੁਣ ਰਾਮ ਨਾਮ ਜਪਦਿਆਂ ਹੋਇਆ ਭਾਵੇਂ ਸਰੀਰ ਕਿਉਂ ਨਾ ਸੜ ਜਾਵੇ, ਬੇਸ਼ੱਕ ਸੜ ਜੇ, ਕੋਈ ਪਰਵਾਹ ਨਹੀਂ, ਕਿਉਂਕਿ ਵਿਦੇਹ ਮੁਕਤੀ ਦਾ ਆਨੰਦ ਤਾਂ ਹੀ ਮਿਲਣਾ ਜਿਸ ਵੇਲੇ ਇਹ ਪੰਜ ਭੂਤਕ ਸਰੀਰ ਨੇ ਸੜ ਜਾਣਾ। ਧੰਨ ਭਾਈ ਵਿਧੀ ਚੰਦ ਜੀ, ਦੇਖ ਲਓ ਮੱਝ ਦੇ ਭੱਠ ਦੇ ਵਿੱਚ ਪ੍ਰਵੇਸ਼ ਹੋ ਗਏ, ਕੁਛ ਨਹੀਂ ਹੋਇਆ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਕਹਿੰਦੇ ਸਾਡਾ ਚਿੱਤ ਤਾਂ ਰਾਮ ਦੇ ਸਿਮਰਨ ਵਿੱਚ ਸਮਾਇਆ ਹੋਇਆ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਫਿਰ ਬੇਨਤੀ ਕੀਤੀ ਪ੍ਰੇਮੀਆਂ ਨੇ, ਭਗਤ ਜੀ ਆਪ ਇੰਨੀ ਅਣਗਹਿਲੀ ਨਾ ਕਰੋ, ਅੱਗੇ ਤਾਂ ਮਸਾਂ ਮਸਾਂ ਗੁਜ਼ਾਰਾ ਚੱਲ ਰਿਹਾ, ਹੁਣ ਜੋ ਕੁਛ ਘਰ 'ਚ ਪਿਆ ਉਹ ਸੜ ਬਲ ਕੇ ਸਵਾਹ ਹੋ ਜਾਣਾ ਹੈ। ਸੁਣ ਕੇ ਕਬੀਰ ਜੀ ਕਹਿਣ ਲੱਗੇ, ਕਾ ਕੋ ਜਰੈ ਕਾਹੇ ਹੋਏ ਹਾਨ, ਨਟ ਵੱਟ ਖੇਲੈ ਸਾਰਿੰਗ ਪਾਨ। ਕਿਹਦਾ ਸੜਦਾ ਅਤੇ ਕਿਹਦਾ ਨੁਕਸਾਨ ਹੁੰਦਾ? ਸਾਡਾ ਤਾਂ ਕੁਛ ਨਹੀਂ, ਆਪੇ ਪਰਮੇਸ਼ਰ ਤੋਂ ਆਪਾਂ ਘਰ ਮੰਗ ਕੇ ਲਿਆ, ਸਰੀਰ ਉਹਦਾ ਹੈ, ਪਰਮੇਸ਼ਰ ਦਾ ਹੀ ਦਿੱਤਾ ਹੋਇਆ ਸਾਰਾ ਕੁਛ, ਆਪਣਾ ਕੀ ਸੜ ਰਿਹਾ? ਪਰਮੇਸ਼ਰ ਦਾ ਹੀ ਦਿੱਤਾ ਸਾਰਾ ਸਮਾਨ, ਜੇ ਸੜ ਜੂਗਾ ਤਾਂ ਉਹਦਾ ਸੜੂਗਾ, ਆਪਾਂ ਨੂੰ ਕੀ? ਸਾਡਾ ਤਾਂ ਕੁਛ ਵੀ ਨਹੀਂ, ਇਹ ਤਾਂ ਸਭ ਕੁਝ ਅਕਾਲ ਪੁਰਖ ਦਾ ਹੀ ਹੈ। ਅਕਾਲ ਪੁਰਖ ਆਪ ਹੀ ਨਟ ਦੀ ਨਿਆਈ ਸਾਰੀਆਂ ਖੇਡਾਂ ਖੇਡ ਰਿਹਾ, ਨਟ ਦੇ ਵੱਟੇ ਵਾਂਗੂ ਭਾਵ ਜਮੂਰੇ ਵਾਂਗੂ ਖੇਡ ਰਿਹਾ। ਨਟ ਵੱਟ, ਵੱਟ ਥੋੜ੍ਹਾ ਜਿਹਾ ਕੱਸ ਕੇ ਬੋਲਣਾ, ਨਟ ਨਟ ਪੋਲਾ। ਫਿਰ ਬੇਨਤੀ ਕੀਤੀ, ਮਹਾਰਾਜ ਜੇ ਆਪ ਨੂੰ ਕੋਈ ਪਰਵਾਹ ਨਹੀਂ ਤਾਂ ਸਾਡੀ ਜ਼ਿੰਦਗੀ ਬਰਬਾਦ ਨਾ ਕਰੋ, ਸਾਨੂੰ ਤਾਂ ਬਚਾ ਲਓ। ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ, ਕਾਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਕਹਿੰਦੇ ਭਾਈ ਇਹ ਰੱਬ ਦੇ ਪਿਆਰਿਓ, ਤੁਸੀਂ ਦੋ ਜਿਹੜੇ ਅੱਖਰ ਨੇ ਰਾ ਅਤੇ ਮਾ, ਰਾਮ ਨਾਮ ਉਚਾਰਨ ਕਰੀ ਜਾਓ, ਡਰੋ ਨਾ, ਰਾਮ 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 ਕਰੀ ਜਾਓ, ਗੁਰਮੁਖ ਬਣੋ। ਕਹਿੰਦੇ ਰਾਮ ਅੱਖਰ ਇੰਨਾ ਤਾਕਤਵਰ ਹੈ, ਕਬੀਰ ਪ੍ਰਭਾਤੇ ਤਾਰੇ ਖਿਸ ਹੈ, ਤਿਉਂ ਇਹੋ ਖਿਸ ਹੈ ਸਰੀਰ, ਇਹ ਦੋਏ ਅੱਖਰ ਨਾ ਖਿਸ ਹੈ, ਸੋ ਗਹਿ ਰਹੇ ਕਬੀਰ, ਹਰ ਹਰ ਰੂਪ ਦੋ ਅੱਖਰ ਕਥਨ ਕਰੋ। ਪੰਜਵੇਂ ਪਾਤਸ਼ਾਹ ਨੇ ਵੀ ਜਿਵੇਂ ਫਰਮਾਇਆ ਨਾ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭਏ ਦੀਨ ਦਿਆਲਾ। ਜੇ ਇਹਨਾਂ ਦੋ ਅੱਖਰਾਂ ਦਾ ਕੋਈ ਖਸਮ ਗੁਸਾਈ ਕੋਈ ਮਾਲਕ ਹੋਵੇਗਾ ਤਾਂ ਤੁਹਾਨੂੰ ਵਾਹਿਗੁਰੂ ਰੱਖ ਲਏਗਾ। ਫਿਰ ਇਹਨਾਂ ਜਦੋਂ ਸ਼ਬਦ ਆਪ ਜੀ ਨੇ ਉਚਾਰਨ ਕੀਤਾ ਹੈ, ਸਾਰੀ ਸ਼ਬਦ ਦੀ ਸੱਤਾ ਹੈ, ਸ਼ਬਦ ਦੀ ਤਾਕਤ ਹੈ, ਉਸ ਵਕਤ ਫਿਰ ਸਾਰੀ ਅੱਗ ਬੁੱਝ ਗਈ ਔਰ ਵੇਸਵਾ ਦੇ ਚੁਬਾਰੇ ਨੂੰ ਫਿਰ ਜਾ ਲੱਗੀ। ਵੇਸਵਾ ਨੇ ਬਥੇਰੇ ਤਰਲੇ ਕੀਤੇ। ਕਬੀਰ ਜੀ ਕਹਿੰਦੇ ਭਾਈ ਮੇਰਾ ਪਰਮੇਸ਼ਰ ਯਾਰ ਹੈ। ਮਹਾਰਾਜ ਨੇ ਵੀ ਕਿਹਾ ਨਾ, ਯਾਰਡੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਕਿਰਪਾ ਹੁੰਦੀ ਹੈ। ਗੌੜੀ ਕਬੀਰ ਜੀ ਦੋ ਪਦੇ, ਗੌੜੀ ਰਾਗ ਦੇ ਵਿੱਚ ਹੁਣ ਕਬੀਰ ਜੀ ਦਾ ਅਗਲਾ ਪਾਵਨ 34ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸੋ ਦੋ ਪਦੇ ਦੇ ਹੇਠ ਇੱਕ ਛੋਟਾ ਜਿਹਾ ਦੂਆ ਲੱਗਿਆ ਹੋਇਆ ਹੈ। ਇਹਦਾ ਭਾਵ ਇਹ ਹੈ ਕਿ ਦੋ ਪਦਿਆਂ ਦੇ ਦੋ ਸ਼ਬਦ ਆਉਣਗੇ, ਆਪਣੀ ਨਿਮਰਤਾ ਦੱਸਦੇ ਹੋਏ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ ਇਸ ਸ਼ਬਦ ਵਿੱਚ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਨਾ, ਬਾਬਾ ਮੂਰਖ ਹਾਂ ਨਾਵੈ ਬਲ ਜਾਓ, ਇਸੇ ਪ੍ਰਕਾਰ ਕਹਿੰਦੇ ਨੇ, ਨਾ ਮੈਂ ਜੋਗ ਧਿਆਨ ਚਿੱਤ ਲਾਇਆ, ਬਿਨ ਬੈਰਾਗ ਨਾ ਛੂਟ ਸਮਾਇਆ। ਇਹ ਵਾਹਿਗੁਰੂ ਅਕਾਲ ਪੁਰਖ ਜੀ, ਜੋ ਆਪ ਦੀ ਪ੍ਰਾਪਤੀ ਦਾ ਸਾਧਨ ਹੱਠ ਯੋਗ ਹੈ, ਲੋਕਾਂ ਨੇ ਪੁਰਾਣਿਆਂ ਨੇ ਹੱਠ ਯੋਗ ਨੂੰ ਮੰਨਿਆ ਆਪਦੀ ਪ੍ਰਾਪਤੀ ਦਾ ਸਾਧਨ, ਮੈਂ ਉਹਦੇ ਵਿੱਚ ਚਿੱਤ ਦਾ ਧਿਆਨ ਨਹੀਂ ਲਾਇਆ, ਨਾ ਮੈਂ ਹੱਠ ਯੋਗ ਕੀਤਾ ਅਤੇ ਨਾ ਹੀ ਮੈਂ ਆਪਦੇ ਧਿਆਨ ਵਿੱਚ ਚਿੱਤ ਨੂੰ ਲਾਇਆ। ਆਪ ਦੀ ਪ੍ਰਾਪਤੀ ਦਾ ਦੂਸਰਾ ਸਾਧਨ ਰਾਜ ਯੋਗ ਹੈ, ਸੋ ਉਹਦਾ ਪਹਿਲਾ ਅੰਗ ਵਿਰਾਗ ਹੈ, ਉਹਨੂੰ ਵੀ ਮੈਂ ਧਾਰਨ ਨਹੀਂ ਕੀਤਾ, ਕਿਉਂਕਿ ਵਿਰਾਗ ਤੋਂ ਬਿਨਾਂ ਮਾਇਆ ਤੋਂ ਛੁਟਕਾਰਾ ਨਹੀਂ ਹੁੰਦਾ ਜੀਵ ਦਾ। ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਆਧਾਰਾ ਰਹਾਓ। ਸੋ 330 ਅੰਗ 'ਤੇ ਫਰਮਾਉਂਦੇ ਨੇ ਕਿ ਇਸ ਲਈ ਇਹ ਵਾਹਿਗੁਰੂ, ਹੁਣ ਸਾਡਾ ਜੀਵਨ ਸਫਲਾ ਕਿਸ ਪ੍ਰਕਾਰ ਹੋਊਗਾ, ਜਦ ਤੱਕ ਦੋਹਾਂ ਸਾਧਨਾਂ 'ਚੋਂ ਸਾਧਨ ਜਿਹੜਾ ਵੱਡਾ ਰਾਮ ਨਾਮ ਦਾ ਆਸਰਾ ਪ੍ਰਾਪਤ ਨਹੀਂ ਹੁੰਦਾ, ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਹੋ ਕਬੀਰ ਖੋਜੋ ਅਸਮਾਨ, ਰਾਮ ਸਮਾਨ ਨਾ ਦੇਖੋ ਆਨ। ਕਬੀਰ ਜੀ ਕਥਨ ਕਰਦੇ ਹਨ ਕਿ ਮੈਂ ਵੇਦਾਂ ਸ਼ਾਸਤਰਾਂ ਦੁਆਰਾ ਇਹ ਧਰਤੀ ਤੋਂ ਲੈ ਕੇ ਅਸਮਾਨ ਤੱਕ ਖੋਜ ਕੇ ਵੇਖਿਆ, ਪਰ ਰਾਮ ਦੇ ਬਰਾਬਰ ਕੋਈ ਹੋਰ ਦੇਵੀ ਦੇਵਤਾ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਨਹੀਂ ਵੇਖਿਆ। ਮਾਨ ਤੋਂ ਭਾਵ ਮੰਨਣ ਕਰਕੇ ਯੋਗ ਜਿਹੜਾ ਵਾਹਿਗੁਰੂ ਆਸ ਤੋਂ ਭਾਵ ਹੈ ਉਹਨੂੰ ਖੋਜਣਾ ਕਰੋ। ਉਸ ਰਾਮ ਵਰਗਾ ਹੋਰ ਕੋਈ ਕਿਤੇ ਨਾ ਦੇਖੋ। ਗੌੜੀ ਕਬੀਰ ਜੀ ਜਿਹ ਸਿਰ ਰਚ ਰਚ ਬਾਧਤ ਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ। ਇਹ ਪਾਵਨ ਸ਼ਬਦ ਉਦੋਂ ਉਚਾਰਿਆ ਜਦੋਂ ਕਬੀਰ ਜੀ 4-5 ਵਜੇ ਸੈਰ ਕਰਨ ਜਾਂਦੇ ਹੁੰਦੇ ਸੀ। ਉਸ ਵੇਲੇ ਇੱਕ ਆਦਮੀ ਬੜੀ ਚੁਣ ਚੁਣ ਕੇ ਪੱਗ ਬੰਨ੍ਹਣੀ, ਮੂੰਹ 'ਚ ਫੜ ਕੇ ਕਦੇ ਇੱਧਰ ਪੇਚ, ਫਿਰ ਖੋਲ੍ਹਣਾ, ਫਿਰ ਸਿੱਧਾ ਕਰਨਾ, ਮੁੜਕੋ ਮੁੜਕੀ ਹੋਇਆ। 2 ਘੰਟੇ ਨੂੰ ਫਿਰ ਮੁੜ ਫਿਰ ਕੇ ਆਏ ਕਬੀਰ ਜੀ। ਉਹ ਫਿਰ ਕਦੇ ਪੱਗ ਢਾ ਲਵੇ ਫਿਰ ਬੰਨ੍ਹਣ ਲੱਗ ਜੇ, ਕਦੇ ਢਾ ਲਵੇ ਕਦੇ ਫਿਰ ਬੰਨ੍ਹਣ ਲੱਗ ਜੇ। ਕਬੀਰ ਜੀ ਖੜ ਗਏ ਆ ਕੇ ਉੱਥੇ, ਕਹਿੰਦੇ ਮੈਂ ਜਦੋਂ ਗਿਆ ਸੀ 4 ਘੜੀਆਂ ਹੋ ਗਈਆਂ, ਭਾਵ 2 ਘੰਟੇ ਤੋਂ ਉੱਤੇ ਟਾਈਮ ਹੋ ਗਿਆ, ਤੂੰ ਪੱਗ ਹੀ ਬੰਨ੍ਹੀ ਜਾਂਦਾ ਉਦੋਂ ਦਾ, ਅਤੇ ਜਿਹੀ ਜਿਹੀ ਬੰਨ੍ਹੀ ਜਾਂਦੀ ਠੀਕ ਠੀਕ ਜਿਹੀ ਕਰਕੇ ਬੰਨ, ਤਾਂ 2 ਘੰਟੇ ਖਰਾਬ ਕਰਤੇ। ਜੇ ਮੈਂ ਤੈਨੂੰ ਕਹਾਂ ਰਾਮ ਨਾਮ ਜਪ, ਫਿਰ ਤੂੰ ਕਹਿੰਦਾ ਮੇਰੇ ਕੋਲ ਟਾਈਮ ਨਹੀਂ। ਪੱਗ ਬੰਨ੍ਹਣ ਦਾ ਟਾਈਮ ਤੇਰੇ ਕੋਲ ਹੈਗਾ 2 ਘੰਟੇ। ਕਬੀਰ ਜੀ ਉਹਨੂੰ ਸਮਝਾਉਂਦੇ ਸੀ। ਇਸ ਪ੍ਰਕਾਰ ਫਿਰ ਇਹ ਪਾਵਨ ਸ਼ਬਦ ਰਚਨਾ ਵਿੱਚ ਆ ਗਿਆ। ਸੋ ਜਿੰਨਾ ਚਿਰ ਪੱਗ ਬੰਨ੍ਹਣ 'ਚ ਲਾਉਂਦਾ ਉਨ੍ਹਾਂ ਚਿਰ ਬੰਦਗੀ ਕਰਿਆ ਕਰ, ਤੇਰਾ ਲੋਕ ਪਰਲੋਕ ਸਮਰ ਜੂਗਾ, ਉਹਨੂੰ ਇੱਕ ਵੀ ਪਹੁੰ। ਸੋ ਇਸ ਪ੍ਰਕਾਰ ਗੱਲ ਲੱਗੀ ਨਾ। ਸੋ ਚਲੋ ਉਹ ਹੱਸ ਛੱਡਿਆ ਕਰੇ ਮੂਹਰੋਂ, ਕਬੀਰ ਜੀ ਉਹਨੂੰ ਸਮਝਾ ਦਿਆ ਕਰਨ। ਐਂ ਸਮਾਂ ਲੰਘ ਗਿਆ, ਸਮਝਾਉਣੋਂ ਹਟ ਹੀ ਗਏ, ਕਹਿੰਦੇ ਛੱਡੋ ਇਹ ਮੂਰਖ ਨਾਲ ਕਾਹਨੂੰ, ਐਵੇਂ ਉਲਝਣਾ। ਕੁਦਰਤੀ ਉਹ ਬੰਦਾ ਛੇਤੀ ਚੜ੍ਹਾਈ ਕਰ ਗਿਆ, ਬਾਹਰ ਕਿਤੇ ਜੰਗਲ 'ਚ ਚੜ੍ਹਾਈ ਕਰ ਗਿਆ। ਕਬੀਰ ਜੀ ਵੀ ਸੈਰ ਕਰਦੇ ਕਰਦੇ ਰਮਤੇ ਹੁੰਦੇ ਹੁੰਦੇ ਕਈ ਵਾਰ ਬਹੁਤ ਦੂਰ ਜੰਗਲ 'ਚ ਨਿਕਲ ਜਾਣਾ। ਕਬੀਰ ਜੀ ਨੇ ਉਹ ਦੇਹੀ ਪਛਾਣ ਲਈ ਵੀ ਉਹ ਤਾਂ ਉਹੀ ਬੰਦਾ। ਉੱਥੇ ਸਿਰ ਦੇ ਉੱਤੇ ਕਾਂ ਬੈਠੇ ਉਹਦੇ ਚੁੰਝਾਂ ਮਾਰ ਰਹੇ ਨੇ, ਸਰੀਰ ਸੜ ਗਿਆ। ਇਹੋ ਜਿਹੀ ਹਾਲਤ ਦੇਖ ਕੇ ਸਾਥੀਆਂ ਨੂੰ ਨਾਲ ਦਿਓ ਸਮਝਾਉਂਦੇ ਆ, ਕਹਿੰਦੇ ਦੇਖੋ ਇੰਨਾ ਜ਼ੋਰ ਪੱਗ ਬੰਨ੍ਹਣ 'ਤੇ ਲਾਈ ਜਾਂਦਾ, ਰਾਮ ਦਾ ਨਾਮ ਜਪਿਆ ਨਹੀਂ ਇਹ ਬੰਦੇ ਨੇ, ਅਤੇ ਹੁਣ ਤੁਸੀਂ ਦੇਖੋ ਦਸਤਾਰ ਦੀ ਗੱਲ ਹੈ ਜਾਂ ਪੱਗ ਦੀ ਗੱਲ ਹੈ, ਇਹ ਕੋਈ ਜ਼ਰੂਰੀ ਨਹੀਂ ਵੀ ਲੋਕ ਸਾਰੇ ਕੇਸ ਕੱਟਦੇ ਹੁੰਦੇ ਸੀ। ਉਦੋਂ ਵੀ ਪਹਿਲਾਂ ਲੋਕ ਪੱਗ ਬੰਨ੍ਹਦੇ ਹੁੰਦੇ ਸੀ, ਪੱਗ ਦਾ ਸ਼ੁਰੂ ਤੋਂ ਲੈ ਕੇ ਰਿਵਾਜ ਹੈ। ਤਾਂ ਤਾਂ ਇਹ ਬਚਨ ਫਰਮਾਉਂਦੇ ਹਨ ਕਬੀਰ ਜੀ, ਜਿਹੜੇ ਲੋਕ ਸਿਰਫ ਸਜਾਵਟਾਂ ਹੀ ਕਰਦੇ ਨੇ, ਨਾਮ ਨਹੀਂ ਜਪਦੇ ਹਨ, ਉਹਨਾਂ ਵਾਸਤੇ ਕਹਿੰਦੇ ਨੇ, ਜਿਹ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ। ਜਿਸ ਸਿਰ ਉੱਤੇ ਇਹ ਬਹੁਤ ਸੋਹਣੀ ਪੱਗ ਰਚ ਮਿਚ ਕੇ ਉਹਦੇ ਵਿੱਚ ਇੱਕ ਇੱਕ ਪੇਚ, ਕਦੇ ਇੱਕ ਤੇ ਮੋਤੀ ਲਾਉਂਦਾ, ਕਦੇ ਸਵਾਰ ਸਵਾਰ ਕੇ ਪੱਗ ਬੰਨ੍ਹਦਾ ਹੁੰਦਾ ਸੀ, ਪੱਗ ਦੀਆਂ ਪੌੜੀਆਂ ਬਣਾ ਬਣਾ ਕੇ ਪੱਗ ਬੰਨ੍ਹਦਾ ਸੀ, ਉਸੇ ਸਿਰ ਦੇ ਨਾਲ ਕਹਿੰਦੇ ਹੁਣ ਦੇਖੋ ਕਾਂ ਗੰਦਗੀ ਖਾ ਕੇ ਚੁੰਝ ਸਾਫ਼ ਕਰ ਰਹੇ। ਵਿਰਾਗ ਦਾ ਉਪਦੇਸ਼ ਇਸੇ ਤਰ੍ਹਾਂ ਹੀ ਹੁੰਦਾ, ਕਹਿੰਦੇ ਕਾਂ ਆਪਣੀਆਂ ਚੁੰਝਾਂ ਨਾਲ ਸਿਰ ਦੀ ਖੋਪੜੀ ਨੂੰ ਸਵਾਰ ਰਹੇ ਨੇ। ਸੋ ਸਿਰ ਦੇ ਵਿੱਚੋਂ ਮਿੱਝ ਕੱਢ ਕੇ ਵੀ ਖਾ ਰਹੇ ਸੀ, ਮਰਿਆ ਹੋਇਆ ਪਿਆ। ਉਹ ਤਾਂ ਏਕਨ ਕੇ ਮੁੱਖ ਉਂਠਨ ਆਂਖਨ ਕਾਗ, ਸੋ ਚੋਚਨ ਸਿਉਂ ਟੱਕ ਟੋਲਤ। 10ਵੇਂ ਗ੍ਰੰਥ ਵਿੱਚ ਪੰਗਤੀ ਹੈ ਇਹ, 10ਵੇਂ ਪਾਤਸ਼ਾਹ ਲਿਖਿਆ। ਇਸ ਤਾਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ ਰਹਾਓ। ਇਹ ਦ੍ਰਿੜੀਆ ਥੋੜ੍ਹਾ ਜਿਹਾ ਕੱਸ ਕੇ ਬੋਲਣਾ, ਅੱਧਾ ਜਈਆ ਲੱਗਿਆ ਹੋਇਆ। ਕਹਿੰਦੇ ਇਸ ਕਰਕੇ ਭਾਈ ਇਹ ਸਰੀਰ ਅਤੇ ਧਨ ਦਾ ਹੰਕਾਰ ਕੀ ਕਰਨਾ, ਕਿ ਮੇਰਾ ਸਰੀਰ ਬੜਾ ਸੁੰਦਰ ਰੰਗਦਾ। ਇਹ ਅਸੂਲ ਸਮਝ ਲਓ ਬਈ, ਇਹ ਸਰੀਰ ਇਹ ਧਨ ਕਿਸੇ ਦੇ ਨਾਲ ਨਹੀਂ ਗਿਆ। ਮੁਕਤੀ ਦੀ ਪ੍ਰਾਪਤੀ ਲਈ ਰਾਮ ਨਾਮ ਨੂੰ ਕਿਉਂ ਨਹੀਂ ਦ੍ਰਿੜ ਕਰਦੇ ਤੁਸੀਂ? ਇਹ ਜੀਵ ਦੇ ਸਿਰ ਦੇ ਹਾਲਾਤ ਨੂੰ ਵੇਖ ਕੇ ਤਾਨ ਅਤੇ ਧਨ ਦਾ ਹੰਕਾਰ ਛੱਡ ਕੇ ਰਾਮ ਨਾਮ ਦਾ ਆਰਾਧਨਾ ਕਰੋ। ਜੇ ਨਹੀਂ ਕਰਾਂਗੇ ਜੀ, ਕਹਿੰਦੇ ਜੇ ਨਹੀਂ ਕਰੋਗੇ ਫਿਰ, ਕਹਿਤ ਕਬੀਰ ਸੁਣੋ ਹੋ ਮਨ ਮੇਰੇ, ਇਹੀ ਹਵਾਲ ਹੋਹੇਂਗੇ ਤੇਰੇ। ਕਬੀਰ ਜੀ ਕਹਿੰਦੇ ਇਹ ਮੇਰੇ ਮਨ, ਇਹ ਭਾਵ ਮਨ ਹੁੰਦਾ ਪਿਆਰਿਓ, ਇਹ ਪਿਆਰਿਓ ਗੁਰਮੁਖੋ ਸੁਣੋ ਕੰਨ ਖੋਲ ਕੇ, ਜੇ ਨਾਮ ਨਹੀਂ ਜਪੋਗੇ ਤਾਂ ਤੁਹਾਡੇ ਆਪਣੇ ਹਾਲ ਵੀ ਇਹੋ ਜਿਹੇ ਹੋਣੇ ਆ। ਕਬੀਰ ਗਰਬ ਨਾ ਕੀਜੀਆ, ਰੰਗ ਨਾ ਹੱਸੀਆ, ਕੋਏ ਅਜਿਹਾ ਸੋ ਨੌ ਸਮੁੰਦਰ ਮਹਿ, ਕਿਆ ਜਾਣੋ ਕਿਆ ਹੋਏ। ਕਬੀਰ ਉੱਜਲ ਪਹਿਰੈ ਕਾਪਰੇ, ਪਾਨ ਸੁਪਾਰੀ ਖਾਹੇ, ਏਕ ਸਹਰ ਕੇ ਨਾਮ ਮਿਨ ਵਾਧੇ ਜਮਪੁਰ ਜਾਹੇ। ਗੌੜੀ ਗੁਆਰੇਰੀ ਕੇ ਪਦੇ 35, 9 ਪ੍ਰਕਾਰ ਦੀ ਗੌੜੀ ਵਿੱਚੋਂ ਗੁਆਰੇਰੀ ਗੌੜੀ ਦੇ ਇੱਥੋਂ ਤੱਕ 35 ਸ਼ਬਦ ਆਏ ਨੇ।